ਗੁਰੂ ਦੇ ਸ਼ਬਦ ਰਾਹੀਂ, ਬਿਨਾਂ ਗੁਰੂ ਤੋਂ ਨਹੀਂ। ਇੱਕ ਮਿਸਾਲ ਦੇ ਦਿਆਂ, ਸ਼੍ਰੀ ਵਾਲਮੀਕ ਜੀ ਨੂੰ ਇੱਕ ਮਹਾਤਮਾ ਮਿਲ ਗਏ। ਮਹਾਤਮਾ ਨੇ ਵੇਖਿਆ ਇਹਨਾਂ ਨੂੰ ਸ਼ਬਦ ਦੀ ਪਿਆਸ ਨਹੀਂ। ਹੁਣ ਸ਼ਬਦ ਦੀ ਪਿਆਸ ਲਗਾਉਣ ਲਈ, ਇਹਨਾਂ ਨੂੰ ਸ਼ਬਦ ਦੇ ਸਨਮੁਖ ਕਰਨ ਲਈ ਮਹਾਤਮਾ ਨੇ ਇੱਕ ਸ਼ਬਦ ਦਿੱਤਾ। ਫਿਰ ਸੋਚ ਲਿਆ, ਜੇ ਮੈਂ ਇਸ ਨਾਲ ਸਿੱਧੀ ਗੱਲ ਕਰਾਂ, ਇਹਨੂੰ ਕਵਾਂ ਜਪ ਲੈ, ਸ਼ਾਇਦ ਨਾ ਜਪੇ, ਤਾਂ ਮਰਾ ਮਰਾ ਕਹਿ ਕੇ ਉਸਨੂੰ ਜਪਾਉਣਾ ਚਾਹਿਆ। ਦੇਖ ਲਓ, ਮਰਾ ਮਰਾ ਜਪਦੇ ਜਪਦੇ ਕਦੇ ਵੇਖਣਾ ਸੁਣਨ ਵਾਲਾ ਉਸਦੇ ਕੋਲ ਰਾਮ ਰਾਮ ਸੁਣੇਗਾ, ਮਰਾ ਮਰਾ। ਤੁਸੀਂ ਕਦੇ ਕਹੋ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ, ਸੁਣਨ ਵਾਲਾ ਸੁਣੇਗਾ ਵਾਹਿਗੁਰੂ, ਆਖੋ ਵਾਹਿਗੁਰੂ। ਬਸ ਜਦੋਂ ਉਸ ਗੁਰਮੰਤਰ ਦੀ, ਜਦੋਂ ਉਸ ਮਹਾਤਮਾ ਦੇ ਦਿੱਤੇ ਹੋਏ ਸ਼ਬਦ ਦੀ ਖੇਲ ਬਣੀ, ਉਹੀ ਸ਼੍ਰੀ ਵਾਲਮੀਕ ਜੀ ਜਦੋਂ ਸ਼ਬਦ ਦੇ ਸਨਮੁਖੀ ਨਹੀਂ ਹੋਏ, ਬਲਕਿ ਐਸੀ ਪਿਆਸ ਲੱਗੀ, ਐਸੀ ਆਸ ਜਗਾ ਬੈਠੇ, ਉਸ ਸ਼ਬਦ ਨੂੰ ਐਸਾ ਕਮਾ ਬੈਠੇ, ਗਿਆਨ ਹੋ ਗਿਆ। ਸਿਰਫ ਗਿਆਨ ਹੀ ਨਹੀਂ, ਬਲਕਿ ਬ੍ਰਹਮ ਗਿਆਨ ਹੋ ਗਿਆ। ਆਖੋ ਵਾਹਿਗੁਰੂ। ਬਸ ਸ਼ਬਦ ਦੇ ਸਨਮੁਖ ਰਹਿਣਾ ਹੋਏਗਾ। ਮੈਂ ਬੇਨਤੀ ਕਰਾਂ, ਸਤਿਗੁਰੂ ਸਮਰੱਥ ਹਨ, ਆਖੋ ਸਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਸਮਰੱਥ ਹਨ, ਸਤਿਗੁਰੂ ਸੂਰਮੈ ਹਨ। ਸਤਿਗੁਰੂ ਤਾਂ ਐਸਾ ਸ਼ਬਦ ਦਾ ਤੀਰ ਛੱਡਦੇ, ਜੇ ਬਸ ਤੁਸੀਂ ਸ਼ਬਦ ਦੇ ਸਨਮੁਖ ਹੋਏ ਨਹੀਂ, ਅਤੇ ਸਤਿਗੁਰੂ ਦਾ ਤੀਰ ਕਰੇਜੇ ਵਿੱਚ ਵਜਿਆ ਨਹੀਂ, ਆਖੋ ਵਾਹਿਗੁਰੂ। ਆਖਿਆ ਭਗਤ ਕਬੀਰ ਨੇ, ਕਬੀਰ ਸਤਿਗੁਰ ਸੂਰਮੇ ਬਾਯਾਬਾਨ ਜੋ ਏਕ। ਕੀ ਹੋਇਆ, ਲਾਗਦ ਹੀ ਪੋਏ ਗਿਰ ਪੜਿਆ, ਪਰਾ ਕਰੇ ਜੈ ਛੇਕ। ਕੈਸਾ ਬਾਣ ਸ਼ਬਦ ਦਾ, ਸਤਿਗੁਰੂ ਸੂਰਮੇ ਨੇ ਮਾਰਿਆ। ਜਿਸ ਨੂੰ ਲੱਗ ਗਿਆ ਉਸਦੀ ਅਵਸਥਾ ਕੀ ਹੋਈ, ਸੁੱਧ ਬੁੱਧ ਭੁੱਲ ਗਈ। ਆਖੋ ਵਾਹਿਗੁਰੂ। ਮੈਂ ਐਸੇ ਸੰਸਾਰ ਦੇ ਤੀਰ ਵੱਜਦੇ ਵੇਖੇ, ਜੋ ਬੰਦੇ ਦੇ ਅੰਦਰੋਂ ਖੂਨ ਬਾਹਰ ਕੱਢਦੇ ਨੇ ਅਤੇ ਜ਼ਹਿਰ ਅੰਦਰ ਭਰਦੇ ਨੇ, ਪਰ ਸਤਿਗੁਰੂ ਦੇ ਸ਼ਬਦ ਦਾ ਤੀਰ ਬੰਦੇ ਦੀ ਅੰਦਰੋਂ ਜ਼ਹਿਰ ਬਾਹਰ ਕੱਢਦਾ ਅਤੇ ਅੰਦਰ ਅੰਮ੍ਰਿਤ ਭਰਦਾ ਹੈ। ਆਖੋ ਵਾਹਿਗੁਰੂ, ਸ਼ਬਦ ਦਾ ਤੀਰ। ਪਰ ਮੈਂ ਕੀ ਕਰਾਂ, ਆਪਣੇ ਆਪ ਨੂੰ ਸਿੱਖ ਕਹਿਲਾਉਣ ਵਾਲੇ, ਕਹਾਉਂਦੇ ਆਪਣੇ ਗੁਰੂ ਦਾ ਸਿੱਖ, ਪਰ ਸਮਝ ਨਹੀਂ ਆਉਂਦੀ ਸ਼ਬਦ ਤੋਂ ਕਿਉਂ ਭਜਦੇ ਨੇ। ਜਦੋਂ ਗੱਲ ਸ਼ਬਦ ਦੀ ਕਰੋ, ਸ਼ਬਦ ਤੋਂ ਭਜਦੇ ਨੇ, ਸ਼ਬਦ ਦੇ ਸਨਮੁਖ ਨਹੀਂ ਹੋਣਾ ਚਾਹੁੰਦੇ। ਸਰੀਰਾਂ ਨਾਲ ਤਾਂ ਜੁੜਦੇ ਨੇ, ਜੇ ਸਰੀਰ ਤੋਂ ਕੁਝ ਮਿਲਣਾ ਨਹੀਂ, ਸਰੀਰਾਂ ਦੇ ਪੁਜਾਰੀ ਤਾਂ ਬਣਨ ਨੂੰ ਯਤਨ ਕਰਦੇ ਨੇ, ਸਾਰਾ ਜੀਵਨ ਸਰੀਰਾਂ ਨਾਲ ਜੁੜ ਕੇ ਵਿਅਰਥ ਗਵਾ ਰਹੇ ਨੇ, ਪਰ ਸਮਝ ਨਹੀਂ ਆਉਂਦੀ ਆਪਣੇ ਆਪ ਨੂੰ ਸਿੱਖ ਕੇ ਲਾਉਣ ਵਾਲਾ ਸ਼ਬਦ ਤੋਂ ਕਿਉਂ ਭਜਦਾ। ਅੱਜ ਦੌੜ ਲੱਗੀ ਹੋਈ ਹੈ ਉਹਨਾਂ ਬੰਦਿਆਂ ਦੀ, ਜੋ ਸ਼ਬਦ ਤੋਂ ਬੇਮੁੱਖ ਹੋ ਕੇ ਸਰੀਰਾਂ ਦੇ ਪੁਜਾਰੀ ਬਣੀ ਜਾਂਦੇ ਨੇ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਅੱਜ ਸਾਡੇ ਅੰਦਰ ਭਟਕਣਾ ਕਿਉਂ ਹੈ, ਖਪਣਾ ਕਿਉਂ ਹੈ, ਖਿਜਣਾ ਕਿਉਂ ਹੈ? ਅੱਜ ਪਰਿਵਾਰਾਂ ਦੇ ਪਰਿਵਾਰ ਖਪਦੇ ਖਿੱਚਦੇ ਕਿਉਂ ਨੇ? ਹੱਥ ਵਿੱਚ ਗੁਟਕਾ ਫੜ ਕੇ ਪਾਠ ਵੀ ਕਰਦੇ ਨੇ, ਖਪਦੇ ਖਿੱਚਦੇ ਕਿਉਂ ਨੇ? ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਸ਼ਬਦ ਦੇ ਸਨਮੁਖ ਨਹੀਂ ਰੱਖਿਆ। ਆਖੋ ਵਾਹਿਗੁਰੂ। ਸਿੱਖ ਤਾਂ ਹੈ ਹੀ ਉਹ ਜਿਹੜਾ ਸ਼ਬਦ ਦੇ ਸਨਮੁਖ ਹੋਇਆ, ਜਿਹੜਾ ਸ਼ਬਦ ਲਈ ਬੇਤਾਬ ਹੋਵੇ, ਉਸੇ ਨੂੰ ਹੀ ਗੁਰਸਿੱਖ ਕਿਹਾ ਜਾ ਸਕਦਾ। ਜਿਹੜਾ ਗੁਰੂ ਦੇ ਸ਼ਬਦ ਦੇ ਬੇਤਾਬ ਨਹੀਂ, ਆਪਣੇ ਆਪ ਨੂੰ ਕਹਿਲਾਈ ਜਾਏ ਸਿੱਖ ਕਹਿਲਾਈ ਜਾਏ, ਲੇਕਿਨ ਗੁਰੂ ਨੇ ਨਹੀਂ ਮੰਨਣਾ ਇਹ ਮੇਰਾ ਗੁਰਸਿੱਖ ਹੈ। ਆਖੋ ਵਾਹਿਗੁਰੂ। ਅੱਜ ਸ਼ਬਦ ਦੇ ਸਨਮੁਖ ਹੋਣ ਨੂੰ ਕੋਈ ਤਿਆਰ ਨਹੀਂ। ਆਖੋ ਵਾਹਿਗੁਰੂ। ਪਰ ਜਿਨ੍ਹਾਂ ਨੇ ਸ਼ਬਦ ਦੇ ਸਨਮੁਖ ਕਰ ਲਿਆ ਆਪਣੇ ਆਪ ਨੂੰ, ਉਹ ਬੋਲੇ ਆ ਵੇਖੋ ਮੈਨੂੰ ਸਤਿਗੁਰੂ ਸੂਰਮੇ ਨੇ ਤੀਰ ਮਾਰਿਆ ਸ਼ਬਦ ਦਾ। ਹੋਇਆ ਕੀ, ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ। ਆ ਮੇਰੀ ਜੀਭ ਹੁਣ ਝੂਠ ਨਹੀਂ ਬੋਲਦੀ, ਜਦੋਂ ਦਾ ਮੈਨੂੰ ਗੁਰਸ਼ਬਦ ਦਾ ਤੀਰ ਲੱਗਿਆ ਮੇਰੇ ਕਰੇਜੇ ਵਿੱਚ, मेरी हुण जबान झूठ नहीं बोलदी, वह झूठ बोलण वाली जबान गुंगी हो गई, हुण तां मेरी जबान सच बोलण लग पई। सच बोलण वाली जबान प्यारे गुंगी नहीं हुंदी। आखो वाहिगुरु, आ वेखो तासी पैरां मैं डोलदा सी, हुण इकमिक हो गया, शब्द दा तीर लग्या, मैं बावरा इकमिक हो गया, उस नाल सांझ बना बैठा। आ वेखो तासी मेरे कन झूठ सुनन नूं बोले हो गए, निंदिया सुनन नूं बोले हो गए, चुगली सुनन नूं बोले हो गए, माड़े बोल सुनन नूं बोले हो गए। आखो भाई, आ वेखो पाव उत्ते पिंगल भया, मेरे पैर हुण माड़े पासे नहीं जाते, उस पासो जाणो पिंगले हो गए। गुरु दे शब्द दा तीर वजे उच्चा आचरण बना दिंदा है, गुरु दे शब्द दा तीर वजे हर का दीवाना बन जाता है, गुरु दे शब्द दा तीर वजे उसका मार्ग ही सच वल हो जाता है, उसके कदम कदे माड़े पासे नहीं जाते, माड़े पासे जाने वाले कदम पिंगले हो गए। मारिया सतगुरु बाण, एक गल होर बड़ी कह गए, कबीर चोट सहेली सेल की लागत ले उसास, बड़ा डाढ़ा दिल करदा है कि मैं चुक ही जावां। आखो भाई, अपने आप नूं कुर्बान कर दिया, कैसा चोट सहारे शब्द की तास गुरु मैं दास, जेड़ा शब्द दी चोट सहार लवे मैं उसका दास ते ओ मेरा गुरु। आखो भाई, मैं उस तो कुर्बान जावा जेड़ा शब्द दी चोट सहार लवे। जे चबद शब्द की चोट सहार गए फिर तो जीवन पवित्र हो जाएगा, देखनी सुची हो जाएगी, जबान झूठ नहीं बोलेगी, कान झूठ नहीं सुनेंगे, नक फिर सच्ची सुगंधि लेगा। आखो वाहिगुरु, अच पितर कर्म करनगे, चाल भी अच्छी हो जाएगी सच्चे वाल जान वाली। जिसनु शब्द दी चोट लग गई वो फिर बोलता की है, कैसा कुर्बान जांदा है। मैं तीसरे शब्द द्वारा पढ़ रहा, चार शब्दों के नाल मैं अज का विशा मुकावांगा। आखो वाहिगुरु, तीसरा शब्द किवें कहिंदा है, किवें शब्द की चोट सहण वाला, शब्द के सन्मुख रहने वाला बोलता है। आ बोल वाहिगुरु जी, सुन शब्द तुम्हारा मेरा मन भी ना, सुन शब्द
तुम्हारा मेरा मन भी। ਇਹ ਮਨ ਪੀਣਾ ਜਿਉਂ ਜਲ ਮੀਨਾ ਇਹ ਮਨ ਪੀਣਾ ਸਗਲ ਗੁਣਾ ਕੇ ਦਾਤੇ ਸਵਾਮੀ ਸਗਲ ਗੁਣਾ ਕੇ ਦਾਤੇ ਸਵਾਮੀ ਨਾਨਕ ਬਲਿਹਾਰੀ ਦੇਹੋ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲ
ਸਕਦੀ ਬਿਨਾਂ ਸੱਚੇ ਦੇ ਸੱਚੇ ਸ਼ਬਦ ਤੋਂ। ਸਾਹਿਬ ਨੇ ਆਪ ਕਿਹਾ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾਂ ਭੁੱਖ ਸਭ ਜਾਵੀ। ਇੱਕ ਬੇਨਤੀ ਕਰਾਂ, ਹੇ ਬੰਦੇ ਤੂੰ ਆਪਣੀ ਮਤ ਨਾਲ ਧਨ ਤਾਂ ਕਮਾ ਸਕੇਂਗਾ, ਲੇਕਿਨ ਗੁਰੂ ਦੀ ਮਤ ਜੋ ਗੁਰ ਸ਼ਬਦ ਹੈ, ਨਾਮ ਧਨ ਉਸ ਤੋਂ ਬਿਨਾਂ ਨਹੀਂ ਕਮਾ ਸਕਦਾ। ਇਹ ਬੰਦੇ ਤੂੰ ਆਪਣੀ ਮਤ ਨਾਲ ਜ਼ਹਿਰ ਤਾਂ ਪੀ ਲਵੇਂਗਾ, ਆ ਨਸ਼ੇ ਪੀ ਜਾਂਦਾ, ਲੇਕਿਨ ਗੁਰੂ ਦੀ ਮਤ ਨਾਲ ਹੀ ਤੂੰ ਅੰਮ੍ਰਿਤ ਪੀ ਸਕੇਂਗਾ। ਤੂੰ ਆਪਣੀ ਮਤ ਨਾਲ ਸਰੀਰ ਨੂੰ ਤਾਂ ਸਵਾਰ ਲੈਂਦਾ, ਪਰ ਗੁਰੂ ਦੀ ਮਤ ਨਾਲ ਹੀ ਜੀਵਨ ਸਵਾਰ ਸਕੇਗਾ। ਆਪਣੀ ਮਤ ਨਾਲ ਕੁਰਾਹ ਤਾਂ ਪਿਆ ਹੋਇਆ, ਗੁਰੂ ਦੀ ਮਤ ਨਾਲ ਹੀ ਰਾਹੇ ਪੈ ਸਕੇਗਾ। ਸੱਚ ਹੈ, ਮੈਨੂੰ ਗੱਲ ਚੇਤੇ ਆਉਂਦੀ ਹੈ, ਔਰੰਗਜ਼ੇਬ ਦੀ ਲੜਕੀ ਸੀ ਜੈਬੁਲ ਨਿਸ਼ਾ, ਖੁਦਾ ਪ੍ਰਤ ਸੀ, ਬੰਦਗੀ ਵਿੱਚ ਵਿਸ਼ਵਾਸ ਸੀ, ਅਨੁਭਵੀ ਬੋਲਾਂ ਨੂੰ ਕਵਿਤਰੀ ਹੋਣ ਦੇ ਨਾਤੇ ਕਾਵਿ ਰਚਨਾ ਵਿੱਚ ਵੀ ਲਿਖਦੀ, ਪਰ ਇੱਕ ਦਿਨ ਆਪਣੇ ਪਿਤਾ ਨਾਲ ਬਾਹਰ ਬਗੀਚੇ ਵਿੱਚ ਟਹਿਲ ਰਹੀ ਸੀ। ਅੰਬਾਂ ਨੂੰ ਬੂਰ ਪਿਆ ਹੋਇਆ ਸੀ। ਅੰਬਾਂ ਦੇ ਬ੍ਰਿਕਸ਼ 'ਤੇ ਇੱਕ ਕੋਇਲ ਮਿੱਠੇ ਮਿੱਠੇ ਤਰਾਨੇ ਗਾ ਰਹੀ ਸੀ। ਕੋਇਲ ਮਿੱਠੀ ਬੋਲਦੀ ਹੈ, ਪਰ ਬੋਲਦੀ ਉਦੋਂ ਹੀ ਹੈ ਜਦੋਂ ਅੰਬਾਂ 'ਤੇ ਬੂਰ ਪਿਆ ਹੋਵੇ। ਅੰਬਾਂ 'ਤੇ ਬੂਰ ਪਿਆ ਨਹੀਂ ਤਾਂ ਕੋਇਲ ਆ ਜਾਏਗੀ। ਕੋਇਲ ਦੇ ਮਿੱਠੜੇ ਬੋਲ ਸੁਣ ਕੇ ਔਰੰਗਜ਼ੇਬ ਦੀ ਲੜਕੀ ਬੋਲੀ, ਹੇ ਕੋਇਲ ਚੁੱਪ ਕਰ ਜਾ, ਤੇਰੇ ਮਿੱਠੇ ਬੋਲ ਨੇ ਬਿਰਹ ਦੇ ਰਾਗ ਗਾਉਂਦੀ ਹੈ, ਤੇਰੇ ਸੰਗੀਤ ਵਿੱਚ ਜਾਦੂ ਹੈ, ਪਰ ਮੈਂ ਕਹਿੰਦੀ ਹਾਂ ਤੂੰ ਚੁੱਪ ਕਰ ਜਾ। ਤੈਨੂੰ ਪਤਾ ਨਹੀਂ ਜਿਸ ਰਾਜੇ ਦੇ ਦੇਸ਼ ਵਿੱਚ ਤੂੰ ਬੋਲ ਰਹੀ ਹੈ, ਉਸ ਰਾਜੇ ਨੇ ਰਾਗ 'ਤੇ ਪਾਬੰਦੀ ਲਗਾਈ ਹੋਈ ਹੈ। ਜਦੋਂ ਕੋਈ ਰਾਗ ਗਾਉਂਦਾ ਹੈ ਉਸ ਨੂੰ ਉਹ ਸਜ਼ਾ ਦਿੰਦਾ ਹੈ, ਉਸ ਨੂੰ ਉਹ ਮਾਰ ਮੁਕਾਉਂਦਾ ਹੈ। ਇਹ ਕੋਇਲ ਚੁੱਪ ਕਰ ਜਾ, ਜਿਸ ਰਾਜੇ ਦੇ ਦੇਸ਼ ਵਿੱਚ ਤੂੰ ਬੋਲ ਰਹੀ ਹੈ ਕਿਧਰ ਰਾਜਾ ਤੇਰਾ ਗਲਾ ਨਾ ਕੱਪ ਦੇ। ਔਰੰਗਜ਼ੇਬ ਨੇ ਵੀ ਸੁਣੇ ਆਪਣੀ ਲੜਕੀ ਦੇ ਬੋਲ, ਮੱਥੇ 'ਤੇ ਹੱਥ ਮਾਰਿਆ, ਬੰਦਿਆਂ ਨੂੰ ਤਾਂ ਮੈਂ ਰਾਗ ਤੋਂ ਰੋਕ ਲਿਆ, ਇਹ ਪੰਛੀਆਂ ਨੂੰ ਕੌਣ ਰੋਕੇ। ਮੈਂ ਸੱਚ ਕਹਿ ਦਿਆਂ, ਥੋੜ੍ਹੀ ਜਿਹੀ ਗੱਲ ਇਸ ਨੂੰ ਧਿਆਨ ਨਾਲ ਸੁਣ ਲੈਣ। ਜਦੋਂ ਕੋਈ ਦੁੱਖ ਆ ਜਾਏ ਪਰ ਦੁੱਖ ਦੀ ਪੀੜਾ ਨਾ ਹੋਵੇ ਉਸ ਨੂੰ ਅਸੀਂ ਹੋਕੇ ਕਹਿੰਦੇ ਹਾਂ। ਜਦੋਂ ਦੁੱਖ ਵੀ ਹੋਵੇ ਲੇਕਿਨ ਦੁੱਖ ਦੀ ਪੀੜਾ ਨਾ ਹੋਵੇ, ਸਿਰਫ ਦੁੱਖ ਦਾ ਅਹਿਸਾਸ ਹੋਵੇ ਉਸ ਨੂੰ ਹੋਕੇ ਕਹਿੰਦੇ ਹਾਂ। ਉਦੋਂ ਮਨੁੱਖ ਦੇ ਹੋਕੇ ਨਿਕਲਦੇ ਨੇ, ਪਰ ਜਦੋਂ ਉਹੀ ਦੁੱਖ ਪੀੜਾ ਬਣ ਜਾਏ, ਬਰਦਾਸ਼ਤ ਨਾ ਹੋਏ, ਬਿਨਾਂ ਵਿਉਂਤ ਤੋਂ ਸੁੱਤੇ ਸੁਭਾਅ ਮੁੱਖੋਂ ਹਾਏ ਨਿਕਲਦੀ ਹੈ। ਕੋਈ ਵਿਉਂਤ ਬਣਾਉਣ ਦੀ ਲੋੜ ਨਹੀਂ ਪੈਂਦੀ, ਕੋਈ ਜੁਗਤ ਬਣਾਉਣ ਦੀ ਲੋੜ ਨਹੀਂ ਪੈਂਦੀ, ਕਿਸੇ ਕੋਲ ਸਿੱਖਣ ਦੀ ਲੋੜ ਨਹੀਂ ਪੈਂਦੀ ਕਿ ਹਾਏ ਕਿਵੇਂ ਕਹਾਂ। ਇਤਨੀ ਜਦੋਂ ਪੀੜਾ ਵੱਧ ਜਾਏ ਬਿਨਾਂ ਹੀ ਕਿਸੇ ਯਤਨਾਂ ਤੋਂ ਮੁੱਖੋਂ ਹਾਏ ਨਿਕਲਦੀ ਹੈ। ਫਿਰ ਇਹ ਵੀ ਸਮਝ ਲੈਣਾ, ਜਿਹੜੀ ਗੱਲ ਮੈਂ ਨਾ ਦੇਖੀ ਹੋਵੇ ਕਦੇ ਦੇਖ ਲਵਾਂ, ਜਿਹੜੀ ਗੱਲ ਕਦੇ ਮੈਂ ਨਾ ਸੁਣੀ ਹੋਵੇ ਸੁਣ ਲਵਾਂ, ਮੇਰੇ ਅੰਦਰ ਬਿਸਮਾਦ ਆਏਗਾ, ਥੋੜ੍ਹੇ ਸਮੇਂ ਲਈ ਮੇਰੇ ਚਿਹਰੇ 'ਤੇ ਮੁਸਕਰਾਹਟ ਆਏਗੀ, ਆਖੋ ਵਾਹਿਗੁਰੂ। ਲੇਕਿਨ ਜਦੋਂ ਬਿਸਮਾਦੋਂ ਬਿਸਮਾਦ ਗੱਲ ਬਣ ਜਾਏ, ਜਿਹੜੀ ਮੈਂ ਕਦੇ ਨਹੀਂ ਸੁਣੀ ਉਸਨੇ ਮੇਰੇ ਅੰਦਰ ਚਰਨਾਹਟ ਪੈਦਾ ਕਰ ਦਿੱਤੀ, ਜਿਹੜੀ ਮੈਂ ਕਦੇ ਨਹੀਂ ਸੀ ਦੇਖੀ ਮੇਰੇ ਅੰਦਰ ਐਸੀ ਚਰਨਾਹਟ ਹੋਈ ਬਿਨਾਂ ਵਿਉਂਤ ਤੋਂ ਬਿਨਾਂ ਕਿਸੇ ਜੁਗਤ ਤੋਂ ਮੇਰੇ ਮੁੱਖੋਂ ਨਿਕਲੀ ਵਾਹ, ਆਖ ਵਾਹਿਗੁਰੂ। ਉਦੋਂ ਵਾਹ ਨਿਕਲਦੀ ਹੈ, ਉਦੋਂ ਬੰਦਾ ਵਾਹ ਵਾਹ ਕਰਦਾ। ਪਰ ਜਿੱਥੇ ਸਤਿਗੁਰ ਦਾ ਸ਼ਬਦ ਹੀ ਐਸਾ ਵਰਤਿਆ ਹੋਵੇ, ਉਸ ਸ਼ਬਦ 'ਚੋਂ ਹੀ ਜਨਮ ਹੋਇਆ ਹੋਵੇ, ਅਤੇ ਜਿਸ ਸਤਿਗੁਰੂ ਨੇ ਜੋੜਿਆ ਹੀ ਵਾਹਿਗੁਰੂ ਨਾਲ ਹੋਵੇ, ਜਿਸ ਨੇ ਜੋੜਿਆ ਹੀ ਵੰਡਰ ਆਫ ਵੰਡਰ ਨਾਲ ਹੋਵੇ, ਜਿਸ ਨੇ ਜੋੜਿਆ ਹੀ ਬਿਸਮਾਦੋਂ ਬਿਸਮਾਦ ਨਾਲ ਹੋਵੇ, ਜਿਸ ਨੇ ਜੋੜਿਆ ਹੀ ਅਸਚਰਜੋਂ ਅਸਚਰਜ ਨਾਲ ਹੋਵੇ, ਐਸੇ ਸ਼ਬਦ ਨਾਲ ਜੋੜਿਆ ਹੋਵੇ ਜਿਸ ਵਾਹ ਬਾਰੇ ਕਿਹਾ ਗਿਆ ਇਹ ਪਰਮਾਤਮਾ ਦੀ ਮੋਜ ਹੈ। ਵਾਹ ਹੁੰਦੀ ਪਰਮਾਤਮਾ ਦੀ ਮੋਜ, ਆਪੇ ਹੱਸੈ ਆਪੇ ਚਿਤਵੈ, ਇਹ ਪਰਮੇਸ਼ਰ ਦੀ ਮੋਜ ਹੈ। ਇਸੇ ਕਰਕੇ ਕਿਹਾ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੋਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ। ਇਹ ਤਾਂ ਵਾਹੋ ਵਾਹੋ ਤੋਂ ਪੈਦਾ ਹੋਇਆ, ਅਤੇ ਐਸੀ ਵਾਹੋ ਵਾਹੋ ਜਦੋਂ ਕਿਸੇ ਦੇ ਅੰਦਰੋਂ ਜਦੋਂ ਬਿਸਮਾਦੋਂ ਬਿਸਮਾਦ ਵਾਹਿਗੁਰੂ ਅੰਦਰ ਵਸ ਜਾਂਦਾ ਹੈ, ਉਸਦੇ ਜਦੋਂ ਵਸੇ ਹੋਏ ਹਿਰਦੇ 'ਚੋਂ ਨਿਕਲਦੇ ਨੇ ਬੋਲ, ਫਿਰ ਮੈਂ ਸੱਚ ਕਹਿ ਦਿਆਂ ਇਹ ਆਰਿਆਂ ਨਾਲ ਸਰੀਰ ਤਾਂ ਚੀਰਿਆ ਜਾ ਸਕਦਾ ਹੈ ਪਰ ਇਸ ਦੇ ਬੋਲ ਨੂੰ ਕੋਈ ਨਹੀਂ ਚੀਰ ਸਕਦਾ। ਅੰਖੂ ਵਾਹਿਗੁਰੂ ਉਬਲਦੀਆਂ ਦੇਗਾਂ ਵਿੱਚ ਤਾਂ ਉਬਾਲਿਆ ਜਾ ਸਕਦਾ ਹੈ ਪਰ ਸੱਚੇ ਦੇ ਸੱਚੇ ਸ਼ਬਦ ਦੇ ਤਰਾਨੇ ਉਸਦੀ ਬਰਕਤ ਨਾਲ ਕੋਈ ਇਸਦੇ ਇਮਾਨ ਨੂੰ ਡਲਾ ਨਹੀਂ ਸਕਦਾ। ਵਾਹਿਗੁਰੂ ਬੰਦ ਬੰਦ ਕਟਵਾ ਸਕਦਾ ਹੈ ਪਰ ਇਸਦੇ ਬੋਲੇ ਹੋਏ ਸ਼ਬਦਾਂ ਦੀ ਬਰਕਤ ਨਾਲ ਕੋਈ ਇਸਦੀ ਜ਼ਮੀਰ ਨੂੰ ਖਰੀਦ ਨਹੀਂ ਸਕਦਾ। ਇਹਨਾਂ ਸੱਚੇ ਬੋਲੇ ਹੋਏ ਸ਼ਬਦਾਂ ਦੀ ਬਰਕਤ ਨਾਲ ਹੀ ਅੱਜ ਮਨੁੱਖਤਾ ਦੀ ਤਕਦੀਰ ਬਣੀ ਹੋਈ ਹੈ, ਕੌਮ ਦੀ ਤਕਦੀਰ ਨਜ਼ਰ ਆਉਂਦੀ ਹੈ। ਆਖੋ ਵਾਹਿਗੁਰੂ ਇੱਕ ਗੱਲ ਹੋਰ ਕਹਿ ਕੇ ਮੈਂ ਸ਼ਬਦ ਬੋਲਣਾ। ਇਸੇ ਹੀ ਜੈਬੁਲ ਨਿਸ਼ਾ ਜਿਹੜੀ ਔਰੰਗਜ਼ੇਬ ਦੀ ਲੜਕੀ ਸੀ, ਔਰੰਗਜ਼ੇਬ ਦੇ ਦਰਬਾਰ ਵਿੱਚ ਇੱਕ ਸੂਫੀ ਫਕੀਰ ਆਇਆ। ਸੂਫੀ ਫਕੀਰ ਨੇ ਇੱਕ ਚਿੱਠੀ ਔਰੰਗਜ਼ੇਬ ਦੇ ਹੱਥ ਵਿੱਚ ਰੱਖੀ। ਉਸ 'ਚ ਲਿਖਿਆ ਸੀ, ਤੇਰੀ ਬੱਚੀ ਦੇ ਬੜੇ ਅਨੁਭਵੀ ਬੋਲ ਨੇ, ਖੁਦਾ ਪ੍ਰਸਤ ਹੈ, ਮੈਂ ਦੀਦਾਰ ਕਰਨਾ ਚਾਹੁੰਦਾ ਪਰ ਜਿਹੜਾ ਰਾਜਾ ਬੁਰਕੇ ਦਾ ਰਿਵਾਜ ਤੋਰੀ ਬੈਠੇ, ਜਿਹੜਾ ਪਰਦੇ ਵਿੱਚ ਸਾਰਿਆਂ ਨੂੰ ਰਹਿਣ ਨੂੰ ਕਹਿੰਦਾ, ਉਹ ਕਿਵੇਂ ਮੰਨੇ? ਸੂਫੀ ਫਕੀਰ ਨੂੰ ਤਾਂ ਜਵਾਬ ਨਹੀਂ ਦਿੱਤਾ, ਉਹ ਕਰ ਗਿਆ ਖਿਜਿਆ ਅਤੇ ਖਪਿਆ ਹੋਇਆ। ਬੇਟੀ ਨੇ ਪੁੱਛ ਲਿਆ ਖੱਪਣ ਅਤੇ ਖਿਜਣ ਦਾ ਕਾਰਨ। ਉਹ ਚਿੱਠੀ ਉਸਨੇ ਆਪਣੀ ਬੇਟੀ ਦੇ ਹੱਥ ਵਿੱਚ ਰੱਖ ਦਿੱਤੀ। ਬੇਟੀ ਨੇ ਚਿੱਠੀ ਪੜ੍ਹੀ, ਕਹਿਣ ਲੱਗੇ ਕੋਈ ਗੱਲ ਨਹੀਂ, ਮੈਂ ਜਵਾਬ ਦੇ ਦਿੰਦੀ ਹਾਂ, ਉਹ ਚਿੱਠੀ ਪੜ੍ਹ ਕੇ ਹੀ ਸੰਤੁਸ਼ਟ ਹੋ ਜਾਏਗਾ। ਉਸਨੇ ਚਿੱਠੀ ਦੇ ਬੋਲ ਵਿੱਚ ਕੀ ਲਿਖਿਆ, ਫੁੱਲ ਬੜੇ ਸੋਹਣੇ ਹਨ, ਛੋਟੇ ਵੀ ਹਨ ਵੱਡੇ ਵੀ ਹਨ, ਫੁੱਲ ਖਿੜੇ ਹੋਏ ਹਨ, ਬਗੀਚਾ ਸਾਰਾ ਖਿੜਿਆ ਹੋਇਆ, ਫੁੱਲ ਖਿੜੇ ਹੋਏ ਮਹਿਕ ਦਿੰਦੇ ਨੇ, ਪਰ ਮੈਂ ਕੀ ਕਹਾਂ, ਜਿੱਥੇ ਫੁੱਲਾਂ ਦੀ ਬਗੀਚਾ ਹੈ ਉਸ 'ਤੇ ਆਲੇ ਦੁਆਲੇ ਬੜੇ ਵੱਡੀਆਂ ਵੱਡੀਆਂ ਉੱਚੀਆਂ ਦੀਵਾਰਾਂ ਹਨ, ਉੱਚੇ ਉੱਚੇ ਕੋਟ ਹਨ, ਇਤਨੇ ਉੱਚੇ ਕੋਟ ਹਨ ਫੁੱਲ ਨਜ਼ਰ ਨਹੀਂ ਆਉਂਦੇ। ਫੁੱਲ ਤਾਂ ਹਨ ਬਗੀਚੇ ਵਿੱਚ, ਫੁੱਲ ਖਿੜੇ ਹਨ, ਮਹਿਕ ਦਿੰਦੇ ਨੇ, ਸੁਗੰਧੀਆਂ ਵੰਡ ਰਹੇ ਨੇ, ਪਰ ਮੈਂ ਕੀ ਕਹਾਂ, ਉਹਨਾਂ ਫੁੱਲਾਂ ਦੇ ਆਲੇ ਦੁਆਲੇ ਬੜੀਆਂ ਉੱਚੀਆਂ ਦੀਵਾਰਾਂ, ਉੱਚੇ ਉੱਚੇ ਕੋਟ ਹਨ ਜਿਹੜੇ ਫੁੱਲ ਦਿਖਾਈ ਨਹੀਂ ਦਿੰਦੇ, ਪਰ ਮੈਂ ਕੀ ਕਹਾਂ, ਫੁੱਲ ਤਾਂ ਨਹੀਂ ਦੇਖੇ ਜਾ ਸਕਦੇ ਲੇਕਿਨ ਸੁਗੰਧੀ ਇਹਨਾਂ ਉੱਚੀਆਂ ਦੀਵਾਰਾਂ ਨੂੰ ਪਾਰ ਕਰਕੇ ਵੀ ਚਲੀ ਗਈ। ਆਖੋ ਵਾਹਿਗੁਰੂ ਸੁਗੰਧੀ ਇਹਨਾਂ ਉੱਚੀਆਂ ਦੀਵਾਰਾਂ ਨੂੰ ਪਾਰ ਕਰਕੇ ਵੀ ਬਾਹਰ ਚਲੀ ਗਈ। ਸੁਗੰਧੀ ਸੁੰਘਣ ਵਾਲੇ ਸੁੰਘਦੇ ਗਏ, ਸੋਚਦੇ ਸੀ ਕੋਈ ਕਹਿੰਦਾ ਗੁਲਾਬ ਦੀ ਹੈ, ਕੋਈ ਕਹਿੰਦਾ ਕਿਸ ਫੁੱਲ ਦੀ ਹੈ, ਕੋਈ ਕਹਿੰਦਾ ਕਿਸ ਫੁੱਲ ਦੀ ਹੈ। ਸੁਗੰਧੀ ਸੁੰਘਦੇ 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 ਸੁਗੰਧੀ ਵਿੱਚ ਹੀ ਸਮਾ ਗਏ, ਆਹ ਕੀ ਹੋ ਗਿਆ ਜੇ ਫੁੱਲ ਨਜ਼ਰ ਨਹੀਂ ਆਏ, ਫੁੱਲਾਂ ਦੀ ਯਾਦ ਵਿੱਚ ਡੁੱਬ ਗਏ। ਐਸੇ ਡੁੱਬੇ ਅਤੇ ਬੋਲੇ, ਅੱਛਾ ਸਾਡੇ ਲਈ ਤਾਂ ਸੁਗੰਧੀ ਹੀ ਫੁੱਲ ਹੈ। ਆਖੋ ਵਾਹਿਗੁਰੂ ਇਹਨਾਂ ਤੋਂ ਵੱਡੀ ਕਿਹੜੀ ਗੱਲ ਹੈ, ਜੇ ਸੁਗੰਧੀ ਫੁੱਲਾਂ ਦੀ ਯਾਦ ਚਲੈ ਗਈ, ਜੇ ਸੁਗੰਧੀ ਨੇ ਸਾਡੀ ਦੁਰਗੰਧ ਮਿਟਾਈ, ਉਹ ਫੁੱਲਾਂ ਨੇ ਵੀ ਤਾਂ ਸੁਗੰਧੀ ਦੇਣੀ ਸੀ ਨਾ। ਆਖੋ ਵਾਹਿਗੁਰੂ ਸਾਨੂੰ ਸੁਗੰਧੀ ਮਿਲ ਗਈ, ਆਹ ਵੇਖੋ ਸੁਗੰਧੀ ਹੀ ਸਾਡੇ ਵਾਸਤੇ ਫੁੱਲ ਹਨ। ਆਖੋ ਵਾਹਿਗੁਰੂ ਮੈਂ ਹੁਣ ਸੱਚ ਕਹਿ ਦਿਆਂ, ਜਿਨ੍ਹਾਂ ਨੇ ਗੁਰਸ਼ਬਦ ਨੂੰ ਕਮਾ ਕੇ ਗੁਰਸ਼ਬਦ ਦੀਆਂ ਸੁਗੰਧੀਆਂ ਲੈ ਲਈਆਂ, ਆਖੋ ਵਾਹਿਗੁਰੂ ਗੱਲ ਸਰੀਰਾਂ ਦੀ ਨਹੀਂ, ਗੱਲ ਗੁਰਸ਼ਬਦ ਦੀ ਸੁਗੰਧੀ ਦੀ ਹੈ। ਆਖੋ ਵਾਹਿਗੁਰੂ ਜਿਨ੍ਹਾਂ ਨੇ ਗੁਰਸ਼ਬਦ ਦੀਆਂ ਸੁਗੰਧੀਆਂ ਲਈਆਂ, ਸੰਸਾਰ ਕਹਿੰਦਾ ਰੱਬ ਨਹੀਂ ਡਿੱਠਾ। ਆਖੋ ਵਾਹਿਗੁਰੂ ਸੰਸਾਰ ਕਹਿੰਦਾ ਰੱਬ ਨਹੀਂ ਡਿੱਠਾ, ਰੱਬ ਕਿੱਥੇ ਹੈ?
ਪਰ ਜਦੋਂ ਸੁਗੰਧੀ ਗੁਰਸ਼ਬਦ ਦੀ ਆਈ, ਸੁਗੰਧੀਆਂ ਗੁਰਸ਼ਬਦ ਦੀਆਂ ਸੁੰਘਣ ਵਾਲਿਆਂ ਨੇ, ਜਿਨ੍ਹਾਂ ਜਿਨ੍ਹਾਂ ਨੇ ਗੁਰਸ਼ਬਦ ਦੀ ਕਮਾਈ ਕੀਤੀ, ਉਹ ਰੱਬ ਦੀ ਯਾਦ ਵਿੱਚ ਡੁੱਬ ਗਏ। ਆਖੋ ਵਾਹਿਗੁਰੂ, ਜਿਨ੍ਹਾਂ ਜਿਨ੍ਹਾਂ ਨੇ ਗੁਰਸ਼ਬਦ ਨੂੰ ਕਮਾਇਆ, ਉਹ ਰੱਬ ਦੀ ਯਾਦ ਵਿੱਚ ਡੁੱਬ ਗਏ। ਐਸੇ ਡੁੱਬੇ ਆਖਿਰਕਾਰ ਬੋਲ ਗਏ, ਸਾਡੇ ਲਈ ਸ਼ਬਦ ਹੀ ਰੱਬ ਹੈ, ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਪਾਰ ਬ੍ਰਹਮ ਹੈ। ਆਖੋ ਵਾਹਿਗੁਰੂ, ਸ਼ਬਦ ਤੋਂ ਟੁੱਟ ਕੇ ਰੱਬ ਕਿਹੜਾ ਲੱਭਾਂ? ਆਖੋ ਵਾਹਿਗੁਰੂ, ਸ਼ਬਦ ਤੋਂ ਟੁੱਟ ਕੇ ਰੱਬ ਕਿਹੜਾ ਦੇਖਾਂ? ਆਖੋ ਵਾਹਿਗੁਰੂ, ਸ਼ਬਦ ਤੋਂ ਬਿਨਾਂ ਕਿਹੜਾ ਰੱਬ ਹੈ? ਆਖੋ ਵਾਹਿਗੁਰੂ, ਸਾਡੇ ਲਈ ਸ਼ਬਦ ਹੀ ਰੱਬ ਹੈ। ਸ਼ਬਦ ਗੁਰਪੀਰਾ ਗੈਰ ਗੰਭੀਰਾ, ਆਖੋ ਵਾਹਿਗੁਰੂ, ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਪਾਰ ਬ੍ਰਹਮ ਹੈ। ਆਖੋ ਵਾਹਿਗੁਰੂ, ਇਸੇ ਹੀ ਸ਼ਬਦ ਦੀ ਗੱਲ ਸਤਿਗੁਰੂ ਕਹਿੰਦੇ। ਪਰਮੇਸ਼ੁਰ ਵੀ ਜਦੋਂ ਆਪਣੀ ਵਾਹ ਵਾਹ ਅਖਵਾਉਂਦਾ, ਗੁਰੂ ਮਿਲਾਉਂਦਾ, ਗੁਰੂ ਰਾਹੀਂ ਸ਼ਬਦ ਦਿੰਦਾ, ਗੁਰ ਸ਼ਬਦ ਰਾਹੀਂ ਫਿਰ ਉਹ ਆਪਣੀ ਵਾਹ ਵਾਹ ਕਰਾਉਂਦਾ, ਅਤੇ ਉਸ ਵਾਹ ਵਾਹ ਦਾ ਸਰੂਪ ਕੀ ਹੈ? ਆਓ ਮੈਂ ਚੌਥੇ ਸ਼ਬਦ ਵਿੱਚ ਬੋਲ ਕੇ ਫਤਿਹ ਬੁਲਾਉਂਦਾ। ਆਖੋ ਵਾਹਿਗੁਰੂ ਜੀ, ਵਾਹ ਵਾਹ ਆਪ ਅਖਾਂ ਦਾ, ਵਾਹ ਵਾਹ ਆਪ ਅਖਾਂ ਦਾ,
ਬੋਲੇ ਫਿਰ ਵੀ ਫਿਰ ਪੈਣਾ ਵਾਰੀ ਵਾਰੀ
ਵਾਹ ਵਾਹ। ਜਗ ਵਾਹ ਵਾਹ ਕਰਦਿਆਂ ਪ੍ਰਭ ਪਾਇਆ
ਹੈ। ਜਦੋਂ ਵੀ ਕੁਰਾਹ ਪਿਆ ਹੋਇਆ ਰਾਹੇ ਪਿਆ ਗੁਰ ਸ਼ਬਦ ਕਰਕੇ, ਜੇ ਸੱਜਣ ਠੱਗ ਨੇ ਠੱਗੀ ਛੱਡੀ ਸੱਜਣ ਬਣਿਆ ਅਤੇ ਗੁਰ ਸ਼ਬਦ ਸੁਣਨ ਕਰਕੇ। ਆਖੋ ਭਾਈ, ਜੇ ਭੂਮੀਆਂ ਚੋਰ ਨੇ ਚੋਰੀ ਛੱਡੀ ਸਾਧੂ ਬਣਿਆ ਗੁਰ ਸ਼ਬਦ ਸੁਣਨ ਕਰਕੇ। ਆਖੋ ਭਾਈ, ਕਿਸੇ ਪਾਪੀ ਦਾ ਵੀ ਉਧਾਰ ਹੋਇਆ ਹੋਇਆ ਗੁਰ ਸ਼ਬਦ ਕਰਕੇ ਹੀ। ਗੁਰ ਸ਼ਬਦ ਨੇ ਹੀ ਮਾਰਗ ਦਿੱਤਾ। ਅੱਧ ਵੀ ਅੰਧਕਾਰ ਮਿਟ ਸਕਦਾ ਹੈ ਗੁਰ ਸ਼ਬਦ ਕਰਕੇ। ਗੁਰ ਸ਼ਬਦ ਦਾ ਦੀਵਾ ਕੋਈ ਬਾਲ ਲਵੇ ਅੰਧਕਾਰ ਤੋਂ ਮੁਕਤ ਹੋ ਜਾਏਗਾ। ਕੋਈ ਗੁਰ ਸ਼ਬਦ ਦੇ ਦੀਵੇ ਦੇ ਚਾਨਣ ਵਿੱਚ ਜੀਵੇ ਤਾਂ ਸਹੀ, ਗੁਰ ਸ਼ਬਦ ਨੂੰ ਕਮਾਈ ਕਰਦਾ ਹੋਇਆ ਇਸ ਚਾਨਣ ਵਿੱਚ ਉਹ ਸਾਹਿਬ ਨੂੰ ਮਿਲ ਪਏਗਾ। ਸਾਹਿਬ ਨੇ ਕਿਹਾ, ਇਹ ਤੇਲ ਦੀਵਾ ਇਉਂ ਜਲੈ ਘਰ ਚਾਨਣ ਸਾਹਿਬ ਤੋਂ ਮਿਲੈ। ਆਖੋ ਵਾਹਿਗੁਰੂ। ਇੱਕ ਮੈਂ ਬੇਨਤੀ ਕਰਾਂ, ਪਰਮਾਤਮਾ ਦਾ ਨਾਮ ਅੱਖਰ ਹੁੰਦਾ ਹੋਇਆ ਵੀ ਅੱਖਰ ਨਹੀਂ ਹੁੰਦਾ। ਕਈ ਮੈਨੂੰ ਕਹਿਣਗੇ ਕਿਵੇਂ? ਅੱਖਰ ਇੱਕ ਪੁਸ਼ਾਕ ਹੈ। ਜਿਵੇਂ ਸਰੀਰ 'ਤੇ ਪੁਸ਼ਾਕ ਹੈ, ਪੁਸ਼ਾਕ ਸਰੀਰ ਨਹੀਂ। ਪੁਸ਼ਾਕ ਸਰੀਰ ਨਹੀਂ ਹੁੰਦੀ। ਅੱਖਰਾਂ ਵਿੱਚ ਲੁਕਿਆ ਹੋਇਆ, ਅੱਖਰਾਂ ਦੀ ਪੁਸ਼ਾਕ ਵਿੱਚ ਲੁਕਿਆ ਹੋਇਆ ਉਹ ਰੱਬੀ ਨੂਰ ਆਖੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਅੱਖਰ ਤਾਂ ਸੰਸਾਰ 'ਚ ਬਹੁਤ ਨੇ, ਹਰ ਅੱਖਰ ਦੀ ਪੁਸ਼ਾਕ ਵਿੱਚ ਲੁਕਿਆ ਹੋਇਆ ਪਰਮਾਤਮਾ ਦਾ ਨੂਰ ਨਹੀਂ ਹੁੰਦਾ। ਪਰ ਜਿਨ੍ਹਾਂ ਅੱਖਰਾਂ ਦੇ ਪੁਸ਼ਾਕ ਦੇ ਅੰਦਰ ਪਰਮੇਸ਼ਰ ਦਾ ਨੂਰ ਹੋਵੇ, ਪਰਮਾਤਮਾ ਦਾ ਨਾਮ ਹੋਵੇ, ਉਹ ਅੱਖਰ ਵੀ ਸਵਾਇਮਾਨ ਹੁੰਦੇ ਨੇ। ਆਖੋ ਵਾਹਿਗੁਰੂ। ਉਹਨਾਂ ਅੱਖਰਾਂ ਨੂੰ ਨਮਸਕਾਰ ਹੁੰਦੀ ਹੈ, ਉਹਨਾਂ ਅੱਖਰਾਂ ਦਾ ਸਤਿਕਾਰ ਵੱਧਦਾ ਹੈ। ਆਖੋ ਵਾਹਿਗੁਰੂ। ਪਰ ਸ਼ਬਦ ਦੇ ਸਨਮੁਖ ਹੋਣ ਵਾਲਿਓ, ਤੁਸੀਂ ਸ਼ਬਦ ਵਿੱਚ ਲੀਨ ਹੋ ਸਕਦੇ ਹੋ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਸ਼ਬਦ ਵਿੱਚ ਸਮਾ ਸਕਦੇ ਹੋ, ਤੁਸੀਂ ਗੁਰ ਸ਼ਬਦ ਨੂੰ ਕਮਾ ਕੇ ਇੱਕ ਦਾਅਵਾ ਕਰ ਸਕਦੇ ਹੋ, ਚੁੰਦੇ ਹੀ ਅਸੀਂ ਜੰਮਾਂਗੇ ਮਰਾਂਗੇ ਨਹੀਂ। ਅਸੀਂ ਮਰਨ ਤੋਂ ਬਾਅਦ ਮੁਕਤੀ ਦੀਆਂ ਗੱਲਾਂ ਕਿਉਂ ਕਰੀਏ, ਜਾਂ ਸਾਡਾ ਗੁਰੂ ਜਿਉਂਦਿਆਂ ਹੀ ਸਾਨੂੰ ਜੀਵਨ ਮੁਕਤ ਕਰਦਾ ਹੈ। ਆਖੋ ਵਾਹਿਗੁਰੂ। ਜੇ ਜਿਉਂਦਿਆਂ ਹੀ ਸਾਨੂੰ ਜੀਵਨ ਮੁਕਤੀ ਮਿਲਦੀ ਹੈ ਤਾਂ ਮਰਨ ਤੋਂ ਬਾਅਦ ਦੀਆਂ ਗੱਲਾਂ ਕਿਉਂ ਕਰਾਂ। ਆਖੋ ਵਾਹਿਗੁਰੂ। ਪਰ ਮੇਰੇ ਸਤਿਗੁਰੂ ਕਹਿੰਦੇ ਇੱਕ ਕੰਮ ਕਰਨਾ ਹੋਏਗਾ, ਤੂੰ ਸੱਚਮੁੱਚ ਜੀਵਨ ਮੁਕਤ ਚਾਹੁੰਦਾ, ਤੂੰ ਸੱਚਮੁੱਚ ਜਿਉਂਦਿਆਂ ਹੀ ਤੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਬਹੁਤ ਜਨਮ ਨਾ ਆਵਾਂ, ਤਾਂ ਇੱਕ ਕੰਮ ਕਰਨਾ ਹੋਏਗਾ, ਤੈਨੂੰ ਮੁੜ ਕੇ ਜਨਮ ਲੈਣਾ ਹੋਏਗਾ। ਕੀ ਕਹਿਣਗੇ, ਇਹ ਗੱਲ ਕੀ ਕਹਿਤੀ? ਜਿਹੜਾ ਸਰੀਰ ਦਾ ਜਨਮ ਪਹਿਲਾਂ ਹੋਇਆ ਤਾਂ ਹੋ ਗਿਆ, ਉਸਨੇ ਦੁਬਾਰਾ इस जीवन विच तो नहीं ना लेना। आखो वाहिगुरू, वह तो मरेगा, जिहड़ा शरीर आया जन्म लिया मरेगा, मरेगा जिहड़े शरीर ने जन्म लिया मरेगा, जो उपजसो मिनस है वह मरेगा। लेकिन सतगुरु कहिंदे मैं तो उस जन्म की गल करदा, तू एक बारी शब्द विचों जन्म ले लै। आखो वाहिगुरू, शरीर दे जन्म की गल नहीं करदा, तू जीवन की जन्म की गल कर। तू अज गुरु की हजूर च बैठा है ना, एक जीवन की याद च बैठा है ना, जिन्होंने जिउंदिया ही जीवन सवारिया, शरीर चला गया लेकिन जीवन नहीं मरिया। आखो वाहिगुरू, ताइयों अज याद मना रहे हैं। जीवन होंदा ही होई है, जिहड़ा मरे ही ना, मैं मर जावां, शरीर मर जाए लेकिन मेरा जीवन ना मरे। आखो वाहिगुरू, आज संत बाबा अतर सिंह मस्तवाणा साहिब ने याद की मना रहे, जीवन दी, शरीर कित्थे है, कित्थे है शरीर, जीवन है, जीवन दीआं सुगंधियां आउंदियां रहणगियां। सतगुरु कहिंदे तैनूं जन्म लेना पएगा, लेकिन इस जन्म तो पहलों तैनूं शब्द विच मरना होएगा। आखो वाहिगुरू, जे तू एक बारी शब्द विच मर के जी पिया, मुड़ के मरेगा नहीं। आखो वाहिगुरू, तेरा जीवन मरेगा नहीं। संसार दे विच लोकी शरीरां वाले पहला जन्म लेंदे ने, फिर जिउंदे ने, फिर मरदे ने। संसार दी खेल है पहला जन्म लेना, जीना ते मरना। पर गुरु शब्द दी खेल खेलन वाला पहलो शब्द विच मरदा है। आखो वाहिगुरू, फिर जन्म लेंदा है। आखो वाहिगुरू, साहब कहंदे मेरी गल सुन, की करना होएगा। शब्द मरो फिर जीवो सद ही, मर जा हुण तां शब्द विच। आखो वाहिगुरू, शब्द नू कमा के होमे नू मार लै, शब्द नू कमा के मैं ते मेरी नू मार लै, शब्द नू कमा के हंगता नू मार लै, शब्द नू कमा के विकारा नू मार लै, शब्द द्वारा कमा के शब्द विच मर जा। ये तेरा जीवन शब्द च मर गया, मुड़ के शब्द नहीं तेनू जन्म दे देना। आखो मुड़ के कदे नहीं मरेगा। आखो भाई, शब्द मरो फिर जीवो साद ही, बहर ता फिर जन्म ना, मरन ना कोई। आखो शब्द मरो फिर जीवो साद ही, ता फिर मरन ना होई। आखो भाई, मैं भूल जाना, भुलक्कड़ हाँ, खेमा कर दिया करो। आखो भाई, तुहाड़े आसरे नाल मैं सीखण आउंदा, मैनूं कुछ आउंदा नहीं। मैं जदों मैनूं इस पासे किसे लगाया, जदों उन्हां ने कहता सी सिख्या कर, संगत भी सीखण जाया कर, मैं एक लैसन याद करके आ जाना तुहानूं सुणाउणा, तां कि मैं अपनियां कमियां ते खामियां दूर कर लवां, तां कि मरन तो पहलां सिख तां बन जां। आखो वाहिगुरू, कम से कम दरगाह विच इह तां कवे सिख आया कोई। आखो वाहिगुरू, सिख बन जाए नहीं बड़ा, इस तो वध कुछ नहीं चाहिए। आखो वाहिगुरू, सिख बनना ही काफ़ी। तो भुल गया सी, तुसी दसता। आखो भाई, तुहाड़ी कृपा। शब्द मरो फिर जीवो साद ही, बोहर मरन ना होई। इस करके मेरे सतगुरु भी कहिंदे ने, गुरु दे सिख परिवारो, तुहाड़े चो कोई आत्मक मौत ना मरे, तुसी आत्मक जीवन जीउंदे रहो, जीउंदे रहो, जीउंदे रहो। इस करके जे अजे तक तुसी आत्मक जीवन नूं जीउण लई गुरु दीख्या नहीं लई, गुरु दा अमृत नहीं छकिया, ते कल भागां वाला दिन है छक लेना। आखो वाहिगुरू, तां कि तुसी भी गुरु दीख्या नूं गुरसिख्या दे प्रभाव हेठां कमा के तुसी भी कल दावा कर सको कि हुण मैं जमण मरण दे गेट विच नहीं आवांगा, क्योंकि एक शब्द मेरे प्राण बस्त है, बहुत जन्म ना आवा, बहुत जन्म ना आवा, बहुत जन्म ना आवा। सतगुरु ने कृपा की थी, गुरु दी हजूरी मिली, ਇੱਕ ਮਿੱਠੜੀ ਯਾਦ ਨੂੰ ਮਨਾਉਂਦਿਆਂ ਹੋਇਆਂ ਸਾਨੂੰ ਇਹ ਗੁਰਮਤਿ ਸਮਾਗਮ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਂਦਾ। ਆਖੋ ਵਾਹਿਗੁਰੂ, ਜਿੱਥੇ ਤੁਸੀਂ ਸਹਿਯੋਗ ਦਿੰਦੇ ਆ ਰਹੇ ਹੋ ਆਪ ਜੀ ਹਾਜ਼ਰੀਆਂ ਭਰਨਾ। ਹੁਣ ਰੈਣ ਸਵਾਈ ਦਾ ਕੀਰਤਨ ਆਰੰਭ ਹੋਣਾ, ਆਓ ਗੱਜ ਕੇ ਫਤਿਹ ਬੁਲਾਓ, ਦਾਸ ਦੀ ਹਾਜ਼ਰੀ ਪ੍ਰਵਾਨ ਕਰਨਾ, ਭੁੱਲ ਚੁੱਕ ਮਾਫ਼ ਕਰਨਾ, ਕਈ ਗੁਣ ਪਿਆਰੇ ਮਾਇਆ ਪੇਟ ਕਰਕੇ ਹਾਂ ਨਾਮਦਾਨ ਬਖਸ਼ੇ, ਜਿੱਥੇ ਸੇਵਾ 'ਚ ਯੋਗ ਸਮਝਣਾ ਵਰਤ ਲੈਣਾ। ਆਪ ਅੱਜ ਹਾਜ਼ਰੀਆਂ ਭਰੋ, ਗੁਰੂ ਜਸ ਸਰਵਨ ਕਰੋ। ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਕੀਰਤਨੀ ਜੱਥੇ ਗੁਰੂ ਕੀ ਨਗਰੀ ਤੋਂ ਆਏ ਹਨ, ਜਿਸ ਬਾਰੇ ਅਸੀਂ ਕਹਿੰਦੇ ਹਾਂ, ਚਿੱਠਾ ਸਭੈ ਥਾਂ ਨਹੀਂ ਤੁਧ ਜਿਹਾ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਕਿਤਨੀ ਅਪਾਰ ਕਿਰਪਾ ਹੈ, ਇੱਕ ਰਸ ਆਪ ਜੀ ਨੇ ਸੁਰਤ ਨੂੰ ਇਕਾਗਰ ਕਰਕੇ ਰਸ ਪ੍ਰਾਪਤ ਕਰਨਾ। ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।